ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਲੇਖ ਦਾ ਜੋ ਸਿਰਲੇਖ ਹੈ ਉਹ ਹੈ ਖਾਲਸਾ। ਸਾਡੇ ਪੰਥ ਵਿਚ ਪ੍ਰਸਿੱਧ ਪਦ ਹਨ ਸਿੱਖ ਅਤੇ ਖਾਲਸਾ, ਤੇ ਅਸੀਂ ਉਨ੍ਹਾਂ ਨੂੰ ਇੰਜ ਵਰਤਦੇ ਹਾਂ ਜਿਕਣ ਲੋਕੀ ਮੋਹਰਾਂ ਤੇ ਅਸ਼ਰਫੀਆਂ ਬਾਜ਼ਾਰ ਵਿਚ ਵਰਤਦੇ ਹਨ। ਇਨ੍ਹਾਂ ਦੋਹਾਂ ਅੱਖਰਾਂ ਦਾ ਗੁਰਸਿੱਖੀ ਨਾਲ ਡੂੰਘਾ ਸੰਬੰਧ ਹੈ। ਕਈ ਵਾਰੀ ਅਸੀਂ ਇਨ੍ਹਾਂ ਦੋਹਾਂ ਨੂੰ ਇਕੋ ਸਮਝਦੇ ਹੋਏ ਅਦਲ ਬਦਲ ਇੰਟਰਚੇਂਜ ਕਰ ਛੱਡਦੇ ਹਾਂ, ਪਰ ਇਹ ਭੁੱਲ ਹੈ। ਸਿੱਖ ਪਦ ਆਪਣੀ ਥਾਂ ਹੈ ਤੇ ਖਾਲਸਾ ਪਦ ਆਪਣੀ ਥਾਂ। ਗੁਰਸਿੱਖ ਕੌਣ ਹੈ? ਉਹ ਜੋ ਸਿੱਖਿਆ ਲੈ ਰਿਹਾ ਹੈ ਤੇ ਸਿੱਖਿਆ ਦੁਆਰਾ ਆਪਣੀ ਮੈਲ ਮਾਂਜ ਰਿਹਾ ਹੈ। ਕਿਤਨਾ ਚਿਰ ਉਸ ਨੂੰ ਮਾਂਜਣ ਵਿਚ ਲੱਗੇਗਾ, ਇਹ ਉਸਦੇ ਕਰਮਾਂ, ਪਿਛਲੇ ਜਨਮਾਂ, ਵਾਸਨਾਵਾਂ ਉਪਰ ਮੁਨਸਰ ਹੈ। ਪਰ ਇਸ ਵਿਚ ਕੋਈ ਸ਼ੱਕ ਨਹੀਂ ਜੋ ਗੁਰਸਿੱਖੀ ਇਕ ਕਠਿਨ ਮੰਜ਼ਿਲ ਹੈ ਤੇ ਪੈਂਡਾ ਹੌਲੀ ਹੌਲੀ ਹੀ ਤੈਅ ਹੁੰਦਾ ਹੈ। ਪਰ ਨਾਲ ਹੀ ਇਹ ਵੀ ਸੱਚ ਹੈ ਜੋ ਸਹਿਜ ਪੱਕੇ ਸੋ ਮਿੱਠਾ ਹੋਏ। ਹੁਣ ਸਿੱਖੀ ਸਿੱਖਿਆ ਦੀ ਸੜਕ ਹੈ ਤੇ ਖਾਲਸਾ ਉਹ ਮੰਜ਼ਿਲ ਹੈ ਜਿੱਥੇ ਉਪੜ ਕੇ ਹਿਰਦੇ ਦੀ ਸਾਰੀ ਮੈਲ ਦੂਰ ਹੋ ਜਾਂਦੀ ਹੈ। ਇਸ ਕਰਕੇ ਸਿੱਖੀ ਸਾਡੇ ਤਾਜਮਹਿਲ ਰੂਪੀ ਪੰਥ ਦੀ ਜੇ ਨੀਂਹ ਤੇ ਉਸਾਰੂ ਹੈ ਤਾਂ ਖਾਲਸਾ ਉਹ ਗੋਲ ਗੁੰਬਦ ਤੇ ਕਲਸ ਹੈ ਜੋ ਇਸ ਦੁੱਤੀ ਮਹਿਲ ਮਾੜੀ ਨੂੰ ਸੰਪੂਰਨ ਕਰਦਾ ਹੈ। ਅਸੀਂ ਇਹ ਨਹੀਂ ਆਖ ਸਕਦੇ ਜੋ ਸਿਰਫ ਇਕੋ ਇਕ ਦੀ ਲੋੜ ਹੈ, ਨਾ ਹੀ ਦੋਹਾਂ ਦੀ ਲੋੜ ਹੈ। ਦੋਵੇਂ ਲਾਜ਼ਮ ਮਜ਼ਲੂਮ, ਕਰਨ ਤੇ ਕਾਰਨ, ਘਿਓ ਤੇ ਖਿਚੜੀ ਹਨ। ਪਰ ਫਿਰ ਵੀ ਗੁੰਬਦ ਆਪਣੀ ਥਾਂ ਤੇ ਨੀਂਹ ਆਪਣੀ ਥਾਂ ਹੈ। ਗੁੰਬਦ ਆਪਣਾ ਸਿਰ ਕਾਸ਼ ਵੱਲ ਚੁੱਕੀ ਉਡਾਰੀਆਂ ਲੈਂਦਾ ਹੈ, ਪਰ ਨੀਂਹ ਨੀਵੀਂ ਧਰਤੀ ਵੱਲ ਭੱਜਦੀ ਹੈ। ਖਾਲਸਾ ਪਦ ਅਖੀਰਲੀ ਪਦਵੀ ਦਾ ਵਾਚਕ ਹੈ। ਗੁਰਸਿੱਖ ਇਸ ਤੋਂ ਛੁੱਟ ਹੋਰ ਸਭ ਕੁਝ ਹੈ। ਜੇ ਗੁਰਸਿੱਖ ਪੈਂਡਾ ਸੀ ਤਾਂ ਖਾਲਸਾ ਉਹ ਠਿਕਾਣਾ ਹੈ ਜਿੱਥੇ ਅੱਪੜਨਾ ਸੀ। ਜੇ ਗੁਰਸਿੱਖੀ ਰੇਲ ਹੈ ਜਿਸ ਵਿਚ ਬੈਠ ਕੇ ਛਪਾ ਛਪ ਮੰਜ਼ਿਲ ਤੈਅ ਕਰਨੀ ਹੈ ਤਾਂ ਖਾਲਸਾ ਸ੍ਰੀ ਅੰਮ੍ਰਿਤਸਰ ਦਾ ਸਟੇਸ਼ਨ ਹੈ ਜਿੱਥੇ ਅਸਾਂ ਅੱਪੜਨਾ ਸੀ। ਜੇ ਗੁਰਸਿੱਖੀ ਬੇੜਾ ਹੈ ਜਿਸ ਵਿਚ ਅਸਾਂ ਸੰਸਾਰ ਸਾਗਰ ਤੈਅ ਕਰਨਾ ਹੈ ਤਾਂ ਖਾਲਸਾ ਉਹ ਬੇਗਮਪੁਰਾ ਹੈ ਜੋ ਸਮੁੰਦਰ ਦੇ ਪਾਰ ਸੱਤਾਂ ਸਮੁੰਦਰਾਂ ਤੋਂ ਪਰੇ ਹੈ। ਉਹ ਚਮਕਦੀ ਲਾਲ ਹੀਰਿਆਂ ਜੜ ਧਰਤੀ ਹੋ ਅਣਸਥਿਰ ਜਗਤ ਵਿਚ ਸਦਾ ਸਥਿਰ ਹੈ। ਹਾਂ ਜੀ, ਖਾਲਸਾ ਇਸ ਬ੍ਰਹਿਮੰਡੀ ਚੱਕਰ ਦਾ ਅਚਲ ਅਵਚਲ ਨਿਸ਼ਚਲ ਧੁਰਾ ਹੈ ਜੋ ਆਪਣੀ ਥਾਂ ਸਥਿਤ ਹੈ। ਖਾਲਸਾ ਇਸ ਲਈ ਨਛੱਤਰਾਂ ਵਿਚੋਂ ਧਰੁਵ ਨਛੱਤਰ ਹੈ। ਇਹ ਉਸ ਬੋਹੜ ਦੇ ਬੂਟੇ ਵਾਂਗ ਹੈ ਜਿਸ ਨੇ ਧਰਤੀ ਨੂੰ ਇਕ ਰੰਗ ਨਾਲ ਪਕੜਿਆ ਹੋਇਆ ਤੇ ਆਪਣਾ ਸਾਰਾ ਅਡੰਬਰ ਆਪਣੇ ਸਿਰ ਉਤੇ ਰਖਿਆ ਹੈ। ਪਰ ਅੱਗ ਤੋਂ ਵੀ ਸੂਖਮ ਅਤੀ ਬਲਵਾਨ ਬੇਗਵਾਨ ਬਾਜੂ ਹੈ, ਕਿਉਂਕਿ ਬਾਜੂ ਦੇ ਹੱਥ ਪੈਰ ਧਰਤੀ ਨਾਲ ਬੱਧੇ ਹੋਏ ਨਹੀਂ। ਉਹ ਆਪਣੀ ਮਰਜ਼ੀ ਦੀ ਮਾਲਕ ਸੁਤੰਤਰ ਹੈ, ਜਿੱਥੇ ਮਰਜ਼ੀ ਹੈ ਆਵੇ ਤੇ ਜਾਵੇ, ਪਰ ਬਾਜੂ ਅਜੇ ਲਹਿਰਾਂ ਵਿਚ ਹੈ ਤੇ ਇਸ ਕਰਕੇ ਡਾਵਾਂ ਡੋਲ ਹੈ। ਇਹ ਭੰਬਰਾਂ ਭਵਾਟੀਆਂ ਬਾਬਰੋਲਿਆਂ ਵਿਚ ਗਲਤਾਨ ਹੈ, ਪਰ ਉਹ ਵੇਖੋ ਆਕਾਸ਼ ਸ੍ਰਿਸ਼ਟੀ ਦਾ ਮੁਕਟ, ਬ੍ਰਹਿਮੰਡ ਦਾ ਬ੍ਰਹਮਤਰ, ਉੱਚਾ ਤੇ ਸੁੱਚਾ, ਹਿਮਾਲਿਆ ਪਰਬਤ ਡੋਲ, ਧਰੁਵ ਵਾਂਗ ਟਲ, ਸੂਖਮ ਤੋਂ ਸੂਖਮ ਤੇ ਅੱਖਾਂ ਤੋਂ ਵੀ ਪਰ ਅਗੋਚਰ, ਅਗਾਧ, ਅਪਾਰ। ਹਾਂ ਜੀ, ਬਸ ਇਹ ਹੈ ਖਾਲਸਾ ਮਰਾਤਵਾ ਜੋ ਗਤਰ ਅਪਾਰ, ਗਹਿਨ ਗੰਭੀਰ, ਅਟੋਲ ਤੇ ਮੋਲ ਹੈ। ਇਸ ਕਰਕੇ ਖਾਲਸਾ ਪੰਜ ਭੂਤਾਂ ਵਿਚੋਂ ਆਕਾਸ਼ਵਤ ਸ਼੍ਰੋਮਣੀ ਹੈ। ਪੰਜ ਭੂਤਾਂ ਨੂੰ ਛੱਡ ਸਰਜੀਤ ਸ੍ਰਿਸ਼ਟੀ ਵੱਲ ਨਜ਼ਰ ਮਾਰੋ। ਪਹਿਲੋਂ ਕੀੜੇ ਮਕੌੜੇ ਤੇ ਸੱਪਾਂ ਠੋਇਆਂ ਨੂੰ ਵੇਖੋ ਜੋ ਢਿੱਡ ਭਾਰ ਰੀਂਗਦੇ ਹਨ, ਧਰਤੀ ਦੇ ਪੁੱਤਰ। ਨਾਲ ਹੀ ਚਮਚੜਿਤ, ਇਨ੍ਹਾਂ ਤੋਂ ਚੌਪਾਏ ਗਊ, ਘੋੜੇ, ਹਾਥੀ ਆ ਚੰਗੇ ਹਨ, ਕਿਉਂਕਿ ਉਨ੍ਹਾਂ ਆਪਣਾ ਸਰੀਰ ਆਪਣੀਆਂ ਟੰਗਾਂ ਉਪਰ ਚੁੱਕ ਰੱਖਿਆ ਹੈ ਤੇ ਆਪਣੇ ਆਪ ਨੂੰ ਹੀ ਨਹੀਂ ਹੋਰਾਂ ਨੂੰ ਵੀ ਚੁੱਕ ਰੱਖਦੇ ਹਨ। ਪੰਛੀ ਹੋਇਲ, ਚੱਕਵੀ, ਗਰੜ ਆਦਿ ਹੋਰ ਸ੍ਰੇਸ਼ਠ ਹਨ, ਕਿਉਂਕਿ ਉਹ ਸੂਖਮ ਹਵਾਈ ਬੰਦੇ ਹਨ। ਪਰ ਸਾਰੀ ਚਰਾਚਰ ਰਚਨਾ ਵਿਚ ਮਨੁੱਖ ਜੂਨ ਸਭ ਤੋਂ ਵੱਡੀ ਸ੍ਰੇਸ਼ਠ ਹੈ, ਕਿਉਂਕਿ ਸਾਡੇ ਕੋਲ ਉਹ ਪਾਰਦਰਸ਼ਕ ਮਨ, ਟੈਲੀਸਕੋਪਿਕ ਮਾਈਂਡ ਹੈ ਜੋ ਪੰਛੀਆਂ ਤੋਂ ਪਾਰ ਉੱਚੀਆਂ ਤੋਂ ਉੱਚੀਆਂ ਡਾਰੀਆਂ ਲੈਂਦਾ ਹੋਇਆ ਸੱਤਵੇਂ ਅਸਮਾਨ ਨੂੰ ਵੀ ਚੀਰ ਅਦ੍ਰਿਸ਼ਟ ਪ੍ਰਮਾਤਮਾ ਨੂੰ ਜਾ ਤੱਕਦਾ ਹੈ। ਹਾਂ ਜੀ, ਮਾਨਸ ਸਭ ਦਾ ਸਰਦਾਰ ਹੈ, ਇਸੇ ਕਰਕੇ ਖਾਲਸਾ ਸਭ ਦੁਨੀਆਂ ਦਾ ਸਰਦਾਰ ਪ੍ਰਾਣੀ ਹੈ। ਹੋਰ ਉੱਤਮ ਬਲ ਜਰਾ ਨਜ਼ਰ ਫੇਰੋ गर्मी विच बूटे साडे वांग घालां घालदे हन ते रता रता करके उपजीवन हवा विचों जां पानी विचों लोड़दे हन। पतझड़ वेले ओ गऊआं बछियां वांग सिर्फ जगाली करके समां टपांदे हन। सर्दी विच ओ निहंग बादशाह बन के तपस्या विच समां भोरदे हन। पर बर्फां ढलियां ते बसंत रुत्त आई फिर वेखो की बदाम की आड़ू की हाड़ियां खुनमानियां की बेल मौसम सबो फुलां नाल ही भरपूर हन। उस वेले इन्हां बूटियां दी रंगत अलाही है, इन्हां दी बहदी नूरानी है, इन्हां दा चेहरा लाल गुलाल है, इन्हां दी महक अरगजे नूं भी मात करदी है, इन्हां दी टैंस सतरंगी पींग नूं भी पछाण छुटदी है। हां जी, इह अतपुत जवानी है, बस इहो खालसा पदवी है जो मोए होए बूटियां नूं सजीती नहीं करदी सगों दैवी रूप विच बदलदी है। असीं अग्ञान अवस्था विच उन्हां बूटियां वर्गे हां जो मजूरी करदे हन, वर्कशाप जाण वेले मैले कपड़े पाउंदे हन, पर विसाखी दे आउण उपर उह किरती सोहणी तों सोहणी लाल मखमल विच मलबूस पायलां पा के टुरदे हन ते मोहरां नूं मात करदे हन। हां जी, इस विसाखी, इस होली, इस फग्गण दी बसंत रुत्त दी सांझी खुमारी दा नां खालसा पदवी है। इस पदवी ते अपण तरजां साडे मन दी सतार उपर वजदियां हन, की हिलोणे साडे हिरदे नूं हिलाउंदे हन, उह गुरू महाराज जी नूं वर्णन करदे हन। आज हमारे मंगल चार, आज हमारे महा आनंद, चितलती पेटे गोविंद, आज हमारे ग्रह बसंत, गुण गाए प्रभु तुम बेअंत राव। आज हमारे बने फाग, प्रभु संगी मिल खेलन लाग, होली कीनी संत सेव, रंग लगाया तलाल देव, तन मन मौल्यो अत नूप, सुके नाही शाब धूप, सगली रुत्ती हरिया होए, सदम संत गुर मिल दे, बिरख जाम्यो है पार जा, फूल लगे फल रतन पांत। हां जी, ए बसंत आउण जाण है, पर खालसे जान बसंत सदा सिर है, ओ जो आके ना मुड़े, सदा बसंत गुर मिल दे। ਇਹ ਬਸੰਤਾ ਫੁੱਲਾਂ ਦੇ ਵਾਰ ਸਾਡੇ ਅੱਗੇ ਲਾਉਂਦਾ ਹੈ, ਪਰ ਖਾਲਸਾ ਹੀ ਬਸੰਤ ਨਿਧੀਆਂ ਸਿੱਧੀਆਂ ਦੇ ਨਿਧੀਆਂ ਦੇ ਹਾਰ ਸਾਡੇ ਅੱਗੇ ਵਿਛਾਉਂਦਾ ਹੈ। ਬਿਰਖ ਜਾਮਿਓ ਹੈ ਪਾਰ ਜਾਤ, ਇਹ ਬਸੰਤਾ ਸਾਡੀਆਂ ਅੱਖਾਂ ਲਵਾਉਂਦਾ ਹੈ, ਪਰ ਖਾਲਸਾ ਹੀ ਬਸੰਤ ਤਨ ਮਨ ਤੇ ਆਤਮਾ ਨੂੰ ਠਾਰਦਾ ਹੈ। ਮਨ ਤਨ ਮੋਲਿਆ ਤੁਨ ਉਪ, ਖਾਲਸਾ ਹੀ ਬਸੰਤ ਤੂੰ ਧਨ ਹੈ, ਤੇਰਾ ਹੀ ਬੋਲਬਾਲਾ ਹੈ, ਖਾਲਸਾ ਹੀ ਵਿਸਾਖੀ ਤੂੰ ਧਨ ਧਨ ਹੈ, ਕਿਉਂਕਿ ਇੱਥੇ ਅੱਪੜ ਕੇ ਹਰ ਦਿਨ, ਹਰ ਖਿੰਨ, ਹਰ ਛਿੰਨ, ਹਰ ਮਿੰਟ, ਹਰ ਸਕਿੰਟ, ਹਰ ਨਿਮਖ, ਹਰ ਪਲ ਸਾਡੇ ਲਈ ਨਵਾਂ ਸਾਲ, ਨਿਊ ਈਅਰ ਡੇ ਹੈ। ਹਾਂ ਜੀ, ਉਹ ਅੱਜ ਨਿੱਕਿਆਂ ਅੱਖਰਾਂ ਵਾਲਾ ਅੱਜ ਨਹੀਂ, ਉਹ ਵੱਡਾ ਅੱਜ ਹੈ, ਜਿਸ ਬਾਬਤ ਗੁਰੂ ਮਹਾਰਾਜ ਮੁੜ ਆਖਦੇ ਹਨ, ਆਜ ਹਮਾਰੇ ਮੰਗਲ ਚਾਰ, ਆਜ ਹਮਾਰੇ ਮਹਾ ਆਨੰਦ, ਆਜ ਹਮਾਰੇ ਗਏ ਮਸੰਤ, ਆਜ ਹਮਾਰੇ ਬਣੇ ਫਾਗ। ਹਾਂ ਜੀ, ਆਜ ਇਹ, ਆਜ ਉਹ, ਆਜ ਆਜ ਆਜ, ਫਿਰ ਨਵੇਂ ਦਿਨ ਨੂੰ ਛੱਡ, ਨਵੇਂ ਕਾਲ ਨੂੰ ਛੱਡ, ਰੱਬੀ ਜਾਹੋ ਜਲਾਲ ਪਵਿੱਤਰਤਾ ਵੱਲ ਵੇਖੋ, ਟਿਮਟਮਾਉਂਦੇ ਦੀਵੇ ਕੋਲੋਂ, ਮੋਮਬੱਤੀ ਕੋਲੋਂ, ਡੈਡ ਸਲੈਮ ਦੀ ਰੋਸ਼ਨੀ ਲਿਕ ਹੈ, ਡੈਡ ਸਲੈਮ ਕੋਲੋਂ ਕਿਟਸਨ ਲੈਂਪ ਦੀ ਚਿੱਟੀ ਰੋਸ਼ਨੀ ਲਿਕ ਹੈ, ਕਿਟਸਨ ਕੋਲੋਂ ਮੈਜ਼ਦਾ ਦੀ ਹਜ਼ਾਰ ਕੈਂਡਲ ਬਿਜਲੀ ਦੀ ਰੋਸ਼ਨੀ ਲਿਕ ਹੈ, ਬਿਜਲੀ ਕੋਲੋਂ ਚੰਦਰਮਾ ਦੀ ਰੋਸ਼ਨੀ ਲਿਕ ਹੈ, ਪਰ ਚੰਦਰਮਾ ਵਿਚ ਵੀ ਪਰਛਾਵੇ ਹਨ ਜਿਸ ਨੂੰ ਲੋਕੀ ਚੰਨ ਦੀ ਮਾਂ ਚਰਖਾ ਕਰਦੀ ਆਖਦੇ ਹਨ, ਪਰ ਚੰਨ ਕੋਲੋਂ ਸੂਰਜ ਦੀ ਰੋਸ਼ਨੀ ਲਿਕ ਹੈ, ਪਰ ਸੂਰਜ ਤੋਂ ਵੀ ਲਿਕ ਕਰੋੜਾਂ ਸੂਰਜ ਦੇ ਤੁਲ ਖਾਲਸਾ ਹੀ ਪ੍ਰਭਤਾ ਹੈ, ਜਿਸ ਤੋਂ ਸੂਰਜ ਆਪੇ ਘੋਲ ਘੁਮਾਈ ਹੁੰਦਾ ਹੈ। ਜਥਾ ਭਾਈ ਗੁਰਦਾਸ ਜੀ, ਚੰਦ ਸੂਰਜ ਲੱਖ ਚਾਨਣੇ, ਤਿਲ ਨ ਪੁੱਜਣ ਸਤਿਗੁਰਮਤੀ, ਲੱਖ ਬਤਾਲ ਕਾਸ਼ ਲੱਖ, ਉੱਚੀ ਨੀਵੀ ਕਰਤਨ ਨਤੀ, ਲੱਖ ਪਾਉਣੀ ਲੱਖ ਪਾਉਣ ਮਿਲੇ, ਰੰਗ ਬਰੰਗ ਤਿਰੰਗ ਨਵਤੀ, ਆਦਨ ਅੰਤ ਨ ਮੰਦ ਪਲ, ਲੱਖ ਪਲੋ ਲੱਖ ਲੱਖ ਉਤਪਤੀ, ਤੀਰਜ ਧਰਮ ਨਾ ਪੁੱਜਣੀ, ਲੱਖ ਲੱਖ ਪਰਬਤ ਲੱਖ ਧਰਤੀ, ਲੱਖ ਗਿਆਨ ਧਿਆਨ ਲੱਖ, ਤੁਲ ਨ ਤੁਲੀਏ ਤਲ ਗੁਰਮਤੀ, ਸਿਮਰਨ ਕਰਨ ਕਲੀ ਕੋਲ ਕਤੀ। ਹਾਂਜੀ, ਖਾਲਸਾ ਪਦਵੀ ਦੀ ਸ਼ਾਨ, ਸੂਰਜ ਤੋਂ ਚਮਕੀਲੀ, ਚੰਨ ਨੂੰ ਚੰਦਿਆਉਣ ਵਾਲੀ, ਤਿਆਰਿਆਂ ਨੂੰ ਸ਼ਰਮਾਉਣ ਵਾਲੀ, ਖਾਲਸਾ ਜੋਤ ਅਟੁੱਟ ਅਟਲ ਅਵਨਾਸੀ ਹੈ, ਜਿਸ ਨੂੰ ਉਤਪਤੀ ਦੇ ਪਾਰਲਰ ਤਰੰਗ ਵੀ ਨਹੀਂ ਹਿਲਾ ਸਕਦੇ। ਖਾਲਸਾ ਜੋਤ ਰੇਡੀਅਮ ਵਰਗੀ ਸਹਿਵੰਗ ਮਿੱਠੀ ਤੇ ਸੁਹਾਵਣੀ ਹੈ, ਜੋ ਆਪਣੇ ਆਪ ਤੋਂ ਪ੍ਰਗਟ ਹੋ ਕੇ ਆਪਣੇ ਆਪ ਨੂੰ ਨਿਹਾਲ ਕਰਦੀ ਹੈ। ਖਾਲਸਾ ਜੋਤ ਰੱਬ ਦੀ ਅਸਲੀ ਨੂਰ ਹੈ, ਵਾਹਿਗੁਰੂ ਜੀ ਦਾ ਕਵਾਵ ਮੰਤਰ ਹੈ, ਪਰਮਾਤਮਾ ਦੀ ਪ੍ਰਭਾਣੀ ਹੈ ਜੋ ਨਿਰੰਤਰ ਜਾਗਦੀ ਹੈ। ਹਾਂਜੀ, ਖਾਲਸਾ ਰੱਬੀ ਨੂਰ ਹੈ, ਫਰਿਸ਼ਤਿਆਂ ਦਾ ਫਰਿਸ਼ਤਾ, ਦੇਵਤਿਆਂ ਦਾ ਆਦਿਦੇਵ ਪ੍ਰਜਾਪਤੀ, ਦੇਵੀਆਂ ਦੀ ਆਦਿਦੇਵੀ ਅਦਿੱਤੀ ਹੈ। ਖਾਲਸਾ ਰਵਾਨੀ ਜੋਤ ਹੈ, ਅਗਿਆਨ ਨੂੰ ਖੰਡ ਖੰਡ ਕਰਦੀ ਹੈ। ਖਾਲਸਾ ਉਹ ਰੱਬੀ ਮੂਰਤ ਹੈ ਜੋ ਸਾਡੇ ਹਿਰਦੇ ਨੂੰ ਹਰੀ ਮੰਦਰ ਵਿਚ ਬਦਲਦੀ ਹੈ। ਖਾਲਸਾ ਉਹ ਸੰਗਠਨ ਹੈ ਜੋ ਮੁਰਦਾ ਕੌਮ ਨੂੰ ਜਥੇ ਵਿਚ ਲਿਆਉਂਦਾ ਹੈ। ਹਾਂਜੀ, ਖਾਲਸਾ ਉਹ ਸੱਚਾ ਸੀਮੈਂਟ, ਸਪਿਰਚੁਅਲ ਸੀਮੈਂਟ ਹੈ ਜੋ ਭਾਰਤ ਵਸ ਦੀਆਂ 33 ਕਰੋੜ ਖਿੰਡਰੀਆਂ ਹੋਈਆਂ ਇੱਟਾਂ ਨੂੰ ਜੋੜਨ ਵਾਲਾ ਅਦਭੁਤ ਮਸਾਲਾ ਹੈ। ਖਾਲਸਾ ਪਦ ਵੀ ਤੂੰ ਧਨ ਹੈ, ਤੇਰੀ ਮਹਿਮਾ ਪਾਰ ਹੈ। ਅਸੀਂ ਉਪਰ ਵੇਖ ਆਏ ਹਾਂ ਜੋ ਖਾਲਸਾ ਪਦ ਵੀ ਕਲ ਸਮੰਗ ਸਾਡੀ ਉੱਚੀ ਅਟਾਰੀ ਨੂੰ ਸੰਪੂਰਨ ਕਰਦੀ ਹੈ। ਖਾਲਸਾ ਪਦ ਗੁਰਸਿੱਖੀ ਦਾ ਮੁਕਟ ਹੈ, ਪਰ ਆਓ ਇਕ ਦੋ ਹੋਰ ਉਦਾਹਰਣਾਂ ਰਾਹੀਂ ਅਸੀਂ ਖਾਲਸਾ ਪਦ ਦੀ ਨੰਘਾਈ ਨੂੰ ਵਿਚਾਰੀਏ। ਸੋਨੇ ਸੋਨੇ ਵਿਚ ਫਰਕ ਹੁੰਦਾ ਹੈ। ਸਭ ਤੋਂ ਹੇਠ ਤਾਂ ਗਲਤ ਹੈ ਜੋ ਸੋਨਾ ਨਹੀਂ ਤਾਂ ਸੋਨੇ ਵਰਗੀ ਝਲਕ ਮਾਰਦਾ ਹੈ। ਵੇਖੋ ਕਿਤਨੇ ਆਦਮੀ ਗਲਤ ਇੰਜਰ ਪੋਛਦੇ ਪੁਜਾਰੀ ਹਨ। ਫਿਰ ਸੋਨਾ ਉਹ ਹੈ ਜਿਸ ਵਿਚ ਅੱਧੋ ਵੱਧ ਚਾਂਦੀ ਹੈ, ਇਸ ਦੀ ਚਮਕ ਅਧੂਰੀ ਹੈ ਪਰ ਫਿਰ ਵੀ ਕਿੰਨੀ ਪਿਆਰੀ ਹੈ। ਇਸ ਤੋਂ ਚੜ ਕੇ ਪੌਂਡਾ ਸਾਰਨਾ ਦਾ ਸੋਨਾ ਹੈ ਜਿਸ ਵਿਚ ਥੋੜੀ ਜਿੰਨੀ ਮਿਲਾਵਟ ਹੈ। ਇਹ ਮਿਲਾਵਟ ਸਗੋਂ ਇਸ ਨੂੰ ਚਮਕਾਉਂਦੀ ਹੈ, ਪਰ ਜੌਹਰੀ ਬੱਚੇ ਸ਼ਰਾਬ ਚੱਟ ਤਰ ਜਾਂਦੇ ਹਨ ਜੋ ਇਸ ਵਿਚ ਇਤਨੀ ਰਲਾਵਟ ਹੈ। ਉਸ ਨੂੰ ਅੱਗ ਵਿਚ ਤਪਾਉਂਦੇ ਹਨ, ਭੱਠੀ ਵਿਚ ਚੜਾਉਂਦੇ ਹਨ, ਕਸਵੱਟੀ ਉਪਰ ਲਾਉਂਦੇ ਹਨ। ਜਦ 12 ਬੰਨੀ ਸ਼ੁੱਧ ਸੋਨਾ ਹੋ ਜਾਂਦਾ ਹੈ ਤਦ ਹੀ ਪਾਸ ਦਾ ਸੋਨਾ ਖਵਾਉਂਦਾ ਹੈ। ਇਸੇ ਤਰ੍ਹਾਂ ਮਨਮੁਖ ਤੇ ਗੁਰਮੁਖ ਵਿਚ ਇਤਨਾ ਫਰਕ ਹੈ ਜਿਤਨਾ ਗਲਟੇ ਪਾਸੇ ਵਿਚ ਗੁਰਸਿੱਖੀ ਕੀ ਹੈ। ਇਹ ਇਕ ਸੱਚੀ ਟਕਸਾਲ ਵਿਚ ਢਲਦਿਆਂ ਢਲਦਿਆਂ ਉਹ ਅਵਸਥਾ ਆਉਂਦੀ ਹੈ ਜਿਸ ਦਾ ਵਰਣਨ ਗੁਰੂ ਮਹਾਰਾਜ ਜੀ ਨੇ ਇਉਂ ਕੀਤਾ ਹੈ। ਗੈ ਪੂਜਾ ਲੀਨੀ ਦਾਸ ਕੀਨੀ ਆਂਕਰ ਦੋ ਤੋ ਜਾਣਿਆ ਮਲਨ ਮੋਹ ਵਿਕਾਰ ਨਾਠੀ ਦਿਵਸ ਨਿਰਮਲ ਆਇਆ ਦੇਸ਼ ਤਾਰੀ ਮਨ ਪਿਆਰੀ ਮਹਾ ਦੁਰਮਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸੀ ਸੂਰਜ ਕਰਨ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਬ੍ਰਹਮ ਦਿਸੇ ਬ੍ਰਹਮ ਸੁਣੀਏ ਏਕ ਏਕ ਬਖਾਣੀਏ ਆਤਮ ਪਸਾਰਾ ਕਰਨ ਹਾਰਾ ਪ੍ਰਭ ਨਾ ਨਾ ਜਾਣੀਏ। ਹਾਂਜੀ, ਇਹ ਉਹ ਵਸਤਾ ਹੈ ਜਦ ਮੋਹ ਦੀ ਮਲੀਨਤਾ ਸਭ ਦੂਰ ਹੋ ਕੇ ਸਾਡਾ ਆਤਮਾ ਆਪਣੇ ਵਿਚ ਆਪ ਹੋ ਕੇ ਸਵੈ ਸਥਿਤ ਬਣ ਕੇ ਚਮਕਦਾ ਹੈ। ਫਿਰ ਉਸ ਵਿਚ ਰਲਾਵਟ ਨਹੀਂ, ਖਾਲਸ ਪੁਣਾ ਹੈ। ਤਾਂ ਉਸ ਨੂੰ ਬ੍ਰਹਮ ਦੀਸੇ ਬ੍ਰਹਮ ਸੁਣੀਏ ਏਕ ਏਕ ਵਿਖਾਣੀਏ ਚਾਰ ਸਪੇਰੇ ਭਾਸਦਾ ਹੈ, ਕਿਉਂਕਿ ਦੂਜਾ ਦਾ ਤਾਂ ਤੋੜੀ ਭਾਸਦਾ ਸੀ। ਜਦ ਤੋੜੀ ਅਸੀਂ ਪਾਂਡਵਾਂ ਵਾਂਗ ਦਵੈਤ ਬਣ ਵਿਚ ਭਰਮਦੇ ਸਾਂ, ਹੁਣ ਇਕੋ ਇਕ ਅਹੰਕਾਰ ਹੈ। ਇਸ ਨਿਰਮਲ ਸ਼ੁੱਧ ਬਿਮਲ ਪਦਵੀ ਨੂੰ ਖਾਲਸ ਆਖਦੇ ਹਨ, ਜਿਸ ਦੀ ਜੜ ਆਤਮਾ ਹੈ, ਜਿਸ ਦਾ ਛਤਰ ਸਾਰਾ ਬ੍ਰਹਿਮੰਡ ਹੈ, ਜੋ ਨੇਕ ਹੋ ਕੇ ਵੀ ਇਕ ਅਹੰਕਾਰ ਹੈ। ਹਾਂਜੀ, ਇਸ ਉੱਚੀ ਤੇ ਸੁੱਚੀ ਦ੍ਰਿਸ਼ਟੀ ਨੂੰ ਖਾਲਸ ਆਖਦੇ ਹਨ। ਜਦ ਪ੍ਰਾਣੀ ਇੱਥੇ ਆਉਂਦਾ ਹੈ ਤਾਂ ਉਹ ਆਤਮ ਰੂਪ ਬਣ ਕੇ ਵਾਹਿਗੁਰੂ ਰੂਪ ਹੋ ਜਾਂਦਾ ਹੈ। ਇਸ ਕਰਕੇ ਦਸਮ ਪਾਤ ਜੀ ਨੇ ਖਾਲਸਾ ਜੀ ਨੂੰ ਮੇਰੇ ਨਿਜ ਰੂਪ ਕਰਕੇ ਵਡਿਆਇਆ ਹੈ। ਅਸੀਂ ਖਾਲਸਾ ਜੀ ਦੀ ਆਕਾਸ਼ਵਤ ਉਚਾਈ ਤੇ ਆਤਮਾ ਵੱਲ ਨਿਘਾਈ ਤਾਂ ਵਿਚਾਰ ਰਹੇ ਹਾਂ, ਪਰ ਅਜੇ ਅਸੀਂ ਖਾਲਸਾ ਜੀ ਦੀ ਅੰਦਰਲੀ ਵਰਤਨ ਨੂੰ ਵਿਚਾਰਨਾ ਹੈ। ਕਈ ਸੱਜਣ ਆਖਣ ਕੇ ਜਦ ਵਾਹਿਗੁਰੂ ਜੀ ਸੰਸਾਰ ਵਿਚ ਪਰਿਪੂਰਨ ਹਨ ਤਾਂ ਉਹ ਮਨਮੁਖ ਵਿਚ ਵੀ ਹਨ, ਜੀਕਣ ਉਹ ਗੁਰਮੁਖ ਵਿਚ ਹਨ, ਫਿਰ ਦੋਹਾਂ ਵਿਚ ਫਰਕ ਕੀ ਹੈ? ਇਸ ਵਿਚ ਕੋਈ ਸ਼ੱਕ ਨਹੀਂ, ਜੋ ਹਨ ਤਾਂ ਦੋਹਾਂ ਵਿਚ ਕਾਂ ਵਿਚ ਵੀ ਹੰਸ ਵਿਚ ਵੀ, ਪਰ ਫਿਰ ਵੀ ਕਾਂ ਕਾਲਾ ਹੈ ਤੇ ਹੰਸ ਚਿੱਟਾ ਹੈ। ਗੱਲ ਕੀ, ਵਾਹਿਗੁਰੂ ਜੀ ਦੇ ਹੁੰਦਿਆਂ ਵੀ ਭਿੰਨ ਭੇਜਦਾ ਰਹਿੰਦਾ ਹੈ, ਭਾਵੇਂ ਮੁੱਢ ਇਕੋ ਹੈ। ਪਰ ਆਓ ਅਸੀਂ ਮਾਨਸਿਕ ਤੀਵਲੀ ਮੈਂਟਲ ਚੇਂਜ ਦੀ ਸੱਚੀ ਫੋਟੋ ਲੈਣ ਦੀ ਕੋਸ਼ਿਸ਼ ਕਰੀਏ। ਜੋ ਪਾਠਕ ਸਾਇੰਸ ਪੜ੍ਹੇ ਹੋਏ ਹਨ ਉਹ ਜਾਣਦੇ ਹਨ ਜਾਂ ਕਾਲਾ ਕੋਇਲਾ ਇਕ ਧਾਤੂ ਦਾ ਬਣਿਆ ਹੋਇਆ ਹੈ ਜਿਸ ਨੂੰ ਕਾਰਬਨ ਆਖਦੇ ਹਨ। ਇਹ ਗੱਲ ਤਾਂ ਸੌਖੀ ਤੇ ਸਾਦੀ ਹੈ, ਪਰ ਦੂਜੀ ਇਕ ਹੋਰ ਗੱਲ ਸੁਣੋ। ਕਾਲੇ ਕੋਲੇ ਦਾ ਮੁੱਲ ਤਾਂ ਇਕ ਕੌਡੀ ਵੀ ਨਹੀਂ, ਪਰ ਸਾਨੂੰ ਪਤਾ ਹੈ ਜੋ ਹੀਰਾ ਡਾਇਮੰਡ ਕਿਤਨੀ ਕੀਮਤੀ ਚੀਜ਼ ਹੈ, ਜਿਸ ਵਾਸਤੇ ਰਾਜੇ ਮਹਾਰਾਜੇ ਤਰਸੇ ਹਨ ਤੇ ਲੜ ਲੜ ਮਰਦੇ ਹਨ। ਪਰ ਪਾਠ ਸੱਜਣ ਪੜ੍ਹ ਕੇ ਹੈਰਾਨ ਹੋ ਜਾਣਗੇ ਜੋ ਸਾਇੰਸ ਸਾਨੂੰ ਦੱਸਦੀ ਹੈ ਕਿ ਹੀਰਾ ਵੀ ਉਸੇ ਧਾਤੂ ਦਾ ਬਣਿਆ ਹੋਇਆ ਹੈ। ਕਿਸ ਦਾ? ਕਾਰਬਨ ਦਾ। ਗੱਲ ਕਹੀ, ਕਾਲਾ ਕੋਲਾ ਤੇ ਚਮਕਦਾ ਮੋਲਕ ਹੀਰਾ ਦੋਵੇਂ ਲੈਬਾਰਟਰੀ ਵਿਚ ਇਕ ਮੁੱਲ ਪਾਉਂਦੇ ਹਨ, ਕਿਉਂਕਿ ਦੋਵੇਂ ਰੋਲ ਇਕ ਹਨ। ਕੋਇਲੇ ਤੋਂ ਵੀ ਗੰਦੀ ਗੈਸ CO2 ਇਤਨੀ ਬਣਦੀ ਹੈ ਜਿਤਨੀ ਇਸ ਹੀਰੇ ਤੋਂ। ਗੱਲ ਕੀ ਵਿਗਿਆਨਕ ਨੁਕਤੇ ਤੋਂ ਤਾਂ ਕੈਮੀਕਲ ਹੀ ਦੋਵੇਂ ਇਕ ਮੁੱਲ ਦੇ ਹਨ। ਇਹ ਹੈ ਤਾਂ ਚੰਬਾ ਗੱਲ ਪਰ ਵਾਸਤਵ ਸੱਚ ਹੈ। ਹਾਂਜੀ 16 ਆਨੇ ਸੱਚ। ਇਸੇ ਤਰ੍ਹਾਂ ਮਨਮੁਖ ਤੇ ਗੁਰਮੁਖ ਵਾਸਤਵ ਚ ਮੁੱਢ ਤੋਂ ਇਕ ਹਨ, ਪਰ ਕੀ ਕੋਇਲੇ ਤੇ ਹੀਰੇ ਵਿਚ ਫਰਕ ਨਹੀਂ ਹੈ? ਜ਼ਰੂਰ ਹੈ। ਕਿਸ ਗੱਲ ਦਾ? ਅੰਦਰਲੀ ਵੰਡਣ ਦਾ, ਪਰਮਾਣੂਆਂ ਦੇ ਸੰਗਠਨ ਦਾ। ਕੋਇਲੇ ਵਿਚ ਪਰਮਾਣੂ ਢਿੱਲੇ ਹਨ, ਪਰ ਹੀਰੇ ਵਿਚ ਤਿਆਰ ਵ ਤਿਆਰ ਤਤਪਰ ਹਨ। ਇਸੇ ਤਰ੍ਹਾਂ ਮਨਮੁਖ ਵਿਚ ਮਨ ਦੀ ਕਲਾ ਢਿੱਲੀ ਹੈ ਨਿਕਣ ਘੜੀ ਚਾਬੀ ਤੋਂ ਬਗੈਰ, ਪਰ ਗੁਰਮੁਖ ਵਸਤਾ ਵਿਚ ਉੱਪੜ ਕੇ ਮਨ ਨੂੰ ਚਾਬੀ ਲੱਗ ਜਾਂਦੀ ਹੈ ਤੇ ਮਨ ਵਾਹਿਗੁਰੂ ਵੱਲ ਤੁਰ ਪੈਂਦਾ ਹੈ। ਪਹਿਲੋ ਮਨ ਦਾ ਮੂੰਹ ਆਪਣੇ ਵੱਲ ਸੀਤਾ ਦੇ ਮਨਮੁਖ ਸੀ, ਹੁਣ ਇਸ ਦਾ ਮਨ ਉਲਟ ਕਿਵਲੋ ਭਾਵੇਂ ਵਾਹਿਗੁਰੂ ਵੱਲ ਹੋ ਜਾਂਦਾ ਹੈ, ਤਦ ਇਹ ਗੁਰਮੁਖ ਬਣ ਜਾਂਦਾ ਹੈ। ਇਸ ਤਬਦੀਲੀ ਵਿਚ ਪੂਰੀ 180 ਡਿਗਰੀਆਂ ਦੀ ਭਵਾਟੀ ਹੈ। ਜੋ ਪਹਿਲੋ ਮਨ ਪੱਛਮ ਨੂੰ ਸੀ ਤਾਂ ਹੁਣ ਪੂਰਬ ਨੂੰ ਹੈ। ਪੂਰਾ ਚੱਕਰ ਰਾਈਟ ਵੱਲ ਟਰਨ ਹੈ, ਜਿਕਰ ਫੌਜੀ ਦਿਲ ਵਿਚ ਕਰਦੇ ਹਨ। ਹੁਣ ਚੱਕਰ ਪੂਰਾ ਹੋਣ ਤੋੜੀ ਵੀ ਅਨੇਕ ਦਰਜੇ ਹਨ, ਅੱਧਾ ਪੌਣਾ ਪੂਰਾ ਇਤਿਆਦਿ। ਖਾਲਸਾ ਪਦ ਵੀ ਉਸ ਅਖੀਲੇ ਦਰਜੇ ਦਾ ਨਾਮ ਹੈ ਜਦ ਮਨ ਦੀ ਭੰਭੀਰੀ ਪੂਰੀ ਭਵਾਟਨੀ ਖਾ ਕੇ ਮਨ ਤੋਂ ਉਲਟ ਵਾਹਿਗੁਰੂ ਜੀ ਵੱਲ ਹੋ ਜਾਂਦੀ ਹੈ। ਇਸ ਕਰਕੇ ਮਨੁੱਖ ਵੀ ਬਥੇਰੇ ਹਨ, ਗੁਰਮੁਖ ਵੀ ਬਥੇਰੇ ਹਨ, ਇਤਨੇ ਜਿਤਨੇ ਕਿ ਘੜੀ ਦੀਆਂ ਸੂਈਆਂ ਦੇ ਠਹਿਣ ਦੇ ਥਾਂ ਬਥੇਰੇ ਹਨ, ਪਰ ਖਾਲਸਾ ਪਦ ਇਕੋ ਇਕ ਹੈ ਤੇ ਇੱਥੇ ਅੱਪੜ ਕੇ ਤਨ ਮਨ ਦੀ ਸੂਈ ਤੇ ਵਾਹਿਗੁਰੂ ਜੀ ਦੀ ਸੂਈ ਦੋਵੇਂ ਮਿਲਦੀਆਂ ਹਨ। ਜਿਕਣ ਘੰਟੇ ਵਿਚ ਸਿਰਫ਼ ਇਕ ਵਾਰ ਘੜੀ ਦੀਆਂ ਸੂਈਆਂ ਮਿਲਦੀਆਂ ਹਨ, ਹੋਰ ਸਮਾਂ ਅਡਰ ਰਹਿੰਦੀਆਂ ਹਨ। ਇਸ ਤੋਂ ਪਤਾ ਲੱਗੇਗਾ ਜੋ ਮਨੁੱਖ ਤੇ ਗੁਰਮੁਖ ਕਿਤਨਾ ਫਰਕ ਹੈ। ਕਿਸ ਗੱਲ ਦਾ? ਅੰਦਰਲੀ ਰੁਚਨੀ ਚਾਓ ਚੁਕਾਓ ਦਾ। ਖਾਲਸਾ ਪਦ ਵੀ ਉਹ ਉੱਤਮ ਸਾਵਧਾਨ ਦਰਜਾ ਹੈ ਜਦ ਬ੍ਰਹਮ ਗਿਆਨ ਦੁਆਰਾ ਪੂਰੀ ਏਕਤਾ ਹੋ ਗਈ। ਇਸ ਕਰਕੇ ਬ੍ਰਹਮ ਗਿਆਨੀ ਤੇ ਖਾਲਸਾ ਇਕੋ ਪਦਵੀ ਦੇ ਦੋ ਨਾਂ ਹਨ। ਜੋ ਲੱਛਣ ਬ੍ਰਹਮ ਗਿਆਨੀ ਦੇ ਹਨ ਉਹ ਖਾਲਸੇ ਦੇ ਹਨ। ਬ੍ਰਹਮ ਗਿਆਨੀ ਸਭ ਸੇਟਕਾ ਕਰਤਾ, ਬ੍ਰਹਮ ਗਿਆਨੀ ਸਾ ਜੀਵੇ ਨਹੀਂ ਮਰਤਾ। ਅਸੀਂ ਵੇਖ ਆਏ ਹਾਂ ਜੋ ਚਾਈ ਵਿਚ ਖਾਲਸਾ ਸਮਾਨ ਨੂੰ ਚੁੰਮਦਾ ਹੈ, ਡੂੰਘਾਈ ਵਿਚ ਆਤਮਾ ਨੂੰ ਟੋਹਦਾ ਹੈ ਤੇ ਮਨ ਮੰਦਰ ਦਾ ਮੂੰਹ ਵਾਹਿਗੁਰੂ ਰੂਪੀ ਕਿਮਲੋ ਵੱਲ ਹੈ। ਹੁਣ ਅਸੀਂ ਥੋੜਾ ਕੁ ਅਨੁਮਾਨ ਲਗਾ ਸਕਦੇ ਹਾਂ ਜੋ ਦਸ਼ਮੇਸ਼ ਪਿਤਾ ਜੀ ਨੇ ਖਾਲਸਾ ਦੀ ਉਪਮਾ ਕਿਉਂ ਕੀਤੀ ਸੀ। ਪਿਤਾ ਆਪਣੇ ਪੁੱਤ ਵਿਚ ਰਹਿੰਦਾ ਹੈ, ਸੂਰਜ ਕੰਨਾਂ ਵਿਚ ਵਸਦਾ ਹੈ, ਵਾਹਿਗੁਰੂ ਆਪਣੀ ਕੁਦਰਤ ਪਰਿਪੂਰਨ ਹੈ। ਇਸੇ ਤਰ੍ਹਾਂ ਸਾਡੇ ਗੁਰੂ ਦਸੇ ਰੱਬੀ ਜੋਤਾਂ ਖਾਲਸਾ ਪੰਥ ਵਿਚ ਲੀਨ ਹਨ। ਇਸ ਕਰਕੇ ਖਾਲਸਾ ਪੰਥ ਦੀ ਉਪਮਾ ਕਥਨੀ ਬਤਨੀ ਤੋਂ ਬਾਹਰ ਹੈ। ਉਹ ਰੱਬੀ ਜੋਤ, ਉਹ ਨੂਰ, ਉਹ ਚੰਨ, ਉਹ ਸੂਰਜ, ਉਹ ਅਜਲੀ ਚਾਨਣ ਮਨਾਰੇ ਤਾਂ ਮੌਜੂਦ ਹਨ, ਪਰ ਅਸਾਂ ਉਹ ਰੋਸ਼ਨੀ ਨੂੰ ਆਪਣੇ ਅੰਦਰ ਵਸਾਉਣਾ ਹੈ। ਜੇ ਅਸੀਂ ਕੋਇਲੇ ਬਣਾਂਗੇ ਤਾਂ ਉਹ ਜੋ ਸਾਡੇ ਤੋਂ ਸੈਂਕੜੇ ਕੋਹਾਂ ਦੂਰ ਭੱਜੇਗੀ, ਪਰ ਜੇ ਅਸੀਂ ਹੀਰੇ ਬਣਾਂਗੇ ਤਾਂ ਉਹ ਜੋ ਸਾਡੇ ਮੁਖੜਿਆਂ ਵਿਚੋਂ ਇੰਜ ਜਗਮ ਕਰੇਗੀ ਜੇ ਕਣਕ ਹੀਰੇ ਵਿਚੋਂ ਅਨੇਕ ਪ੍ਰਤੀਬਿੰਬ ਜੋਤ ਦੇ ਹੁੰਦੇ ਹਨ। ਆਓ ਅਸੀਂ ਖਾਲਸੇ ਬਣੀਏ ਤਾਂ ਜੋ ਵਾਹਿਗੁਰੂ ਜੀ ਜੋਤ ਸਾਡੇ ਅੰਦਰ ਪ੍ਰਗਾਸ਼ ਕਰੇ। ਦਾਮਨੀ ਪ੍ਰਗਾਸੇ ਉਨ ਤਨ ਨਾਸੇ, ਜੋਤ ਪ੍ਰਗਾਸੇ ਅਤੁਲ ਮਲੇ। ਅਸੀਂ ਖਾਲਸਾ ਜੀ ਦੀ ਉਪਮਾ ਤੇ ਬਣਤਰ ਭਲੀ ਭਾਂਤ ਵੇਖ ਆਇਆ, ਪਰ ਅਜਾ ਇਕ ਗੱਲ ਹੋਰ ਵਿਚਾਰਨੀ ਹੈ ਜੋ ਖਾਲਸਾ ਪੰਥ ਕਿਸ ਵਾਸਤੇ ਗੁਰੂ ਮਹਾਰਾਜ ਜੀ ਨੇ ਸਾਜਿਆ ਨਵਾਜਿਆ ਸੀ। ਖਾਲਸਾ ਪੰਥ ਇਕ ਖਾਸ ਕੰਮ ਨੂੰ ਮੁੱਖ ਰੱਖ ਕੇ ਜਗਤ ਵਿਚ ਆਇਆ ਹੈ। ਕੀ? ਜਗਤ ਸੇਵਾ। ਹੁਣ ਸੇਵਾ ਦੇ ਅੱਗੋਂ ਇਕ ਨਹੀਂ 101 ਪਹਿਲੂ ਹਨ। ਗਰੀਬਾਂ ਦੀ ਮਦਦ ਕਰਨੀ, ਤਨ ਮਨ ਧਨ ਨਾਲ ਦੁਖੀਆਂ ਦੇ ਦੰਦ ਵੰਡਾਣੇ, ਜ਼ੁਲਮ ਦੀ ਜੜ ਕੱਟਣੀ ਤੇ ਮਜ਼ਲੂਮ ਨਾਲ ਹਿੱਤ ਕਰਨਾ, ਫੱਟੜਾਂ ਦੀ ਮਹਿਰਮ ਪੱਟੀ ਤੇ ਇਲਾਜ ਕਰਨਾ, ਅਨਾਥਾਂ ਨੂੰ ਪਾਲਣਾ, ਵਿਧਵਾਵਾਂ ਤੇ ਯਤੀਮਾਂ ਨੂੰ ਪੰਚਾਇਤੀ ਫੰਡ ਤੋਂ ਮਦਦ ਦੇਣੀ, ਵਿਦਿਆ ਦਾ ਡਾਂਕਾ ਵਜਾਉਣਾ, ਤੇ ਸਭ ਤੋਂ ਪਹਿਲਾਂ ਇਹ ਜੋ ਕੀਰਤਨ ਦੁਆਰਾ ਬ੍ਰਹਮ ਗਿਆਨੀ ਦੁਆਰਾ ਗਿਆਨ ਦਾ ਪ੍ਰਕਾਸ਼ ਕਰਨਾ, ਘਰ ਘਰ ਵਿਚ ਜਗਤ ਅੰਦਰ ਰੱਖ ਲੈ, ਹਾਂਜੀ ਜਲ ਦੇ ਬਲ ਦੇ ਮਨਾਂ ਨੂੰ ਠਾਰਨਾ, ਤਲਤ ਹਿਰਦਿਆਂ ਨੂੰ ਬਾਣੀ ਦੁਆਰਾ ਸੀਤਲ ਕਰਨਾ, ਇਹ ਸਾਡਾ ਪਰਮ ਧਰਮ ਹੈ। ਗੱਲ ਕੀ? ਸਾਡੇ ਲਈ ਸੰਸਾਰ ਵਿਚ ਅਨੇਕਾਂ ਕੰਮ ਹਨ, ਇਤਨੇ ਜਿਤਨੇ ਕਿ ਕਿਸੇ ਗੌਰਮੈਂਟ ਨੂੰ ਹੋਇਆ ਕਰਦੇ ਹਨ। ਸਕੂਲ ਕਾਲਜ ਖੋਲਣਾ, ਉੱਚ ਵਿਦਿਆ ਲਈ ਪਾਠਸ਼ਾਲਾ ਧਰਮਸ਼ਾਲਾ ਖੋਲਣਾ, ਪ੍ਰਾਇਮਰੀ ਵਿਦਿਆ ਲਈ ਹਸਪਤਾਲ ਦੇ ਦਵਾਘਰ ਬਿਮਾਰਾਂ ਲਈ ਯਤੀਮਖਾਨੇ ਖੋਲਣੇ ਗਰੀਬਾਂ ਲਈ, ਗੌਰਮੈਂਟ ਤਾਂ ਦਿਖਲਾਵੇ ਖਾਤਰ ਕਰਦੀ ਹੈ, ਪਰ ਸਾਡੇ ਵਾਸਤੇ ਇਹ ਜ਼ਰੂਰੀ ਹੈ ਜੋ ਅਸੀਂ ਇਨ ਬਿਨ ਦਿਖਾਏ ਬਿਨਾਂ ਧਮਾਏ ਬਿਨਾਂ ਆਖੇ ਬਿਨਾਂ ਕੰਮ ਕਰੀਏ, ਕਿਉਂਕਿ ਕੰਮ ਸਾਡਾ ਆਪਣਾ ਹੈ। ਜਿਸ ਤਰ੍ਹਾਂ ਕਿ ਬਿਜਲੀ ਦਾ ਕੰਮ ਹੈ ਚਮਕਣਾ, ਪਾਣੀ ਦਾ ਕੰਮ ਹੈ ਠਾਰਨਾ, ਸੂਰਜ ਦਾ ਕੰਮ ਹੈ ਗਰਮ ਰਚਨਾ ਬਣਨਾ, ਇਸੇ ਤਰ੍ਹਾਂ ਖਾਲਸਾ ਪੰਥ ਦਾ ਕੰਮ ਹੈ ਪਰ ਉਪਕਾਰ ਕਰਨਾ। ब्रह्म ज्ञानी पर पुकार महान पाप ब्रह्म ज्ञानियों विचों पर पुकारी का सोमा इंज फुट फुट के निकलता है जीकण किसे चश्मे विच पानी उमलता है जे परपकार साडे विच नहीं जे साडा दल दूजे दद नूं देख के धड़कदा नहीं तां असीं खालसा नहीं कुछ होर हां असीं होरां वांग फोकियां बंदूकां चलाउंदे हां जो परदम सुल्तान बूद आखदे हन जो साडे बड़के आ कर गए ओ कर गए इउं कीता पर वाहिगुरु जी दा खालसा पर वाहिगुरु जी दी खालसा जी उपर कृपा है ते जिधर वेखो खालसा पंथ सेवा विच तत्पर है इसलिए दसवां सिस्टम बड़ा चंगा ते सुनहरी सी दसवंध नूं अड रखण नाल धर्म कारजां सेवा करन वेले सिख नूं तकलीफ नहीं हुंदी ओ खुशी खुशी बनदा ते हथ लाल लाल देंदा है दसवंध कन्ना साडा इक मुढला असूल है जिस नूं कदे वी नहीं भुलाउणा चाहीदा इह असूल इक दूजे असूल नाल गुंधिया होया है किस नाल किरत नाल खालसा जी वास्ते दुत्ती जरूरी है जो अपने दसां नूहां दी किरत करके रोटी खावे लोकां अगे हथ टड्डण कोलों इह चंगा है जो पत्थर कुट के पंडां ढो के बण वट के जां होर कोई कम करके अपनी पेट पूजा करे अपनी मिसी लूनी पर दसा नवा दी नेक कमाई हजारां गुणा चंगी है होर आगे हथ अड के मंगण नालों साडे गुरू पीर भी मंगण तो उपर सन गुरपीर सदाए मंगण जाए ताके मूल न लगीए पाए इसे तरह खालसा पंथ विच मंगणा मना है जद असीं गज के आखदे हां जो खालसा जी दी देख तक फतेह ता तेग तलवार दी फतेह ता हर कोई समझदा है पर देख दी फतेह की होई उत्तर ए है जो असीं किरत करके खाईए ते खुलाईए तां जो साडी देग साडी रसोई विच बरकत रहे जो जी आवे गल की देग तेग फतेह साडा मुढला असूल है इस थम नूं असीं कदी भी नहीं हटा सकदे खालसा जी उपमा सेवा भाव अते होर खूबियां डाढ़ियां भोते मनोरंजक हन पर एक गल इन्हां तों भी दिख है मन चो चो पै रही है कि उन्हां दी गरीबी ए गरीबी मन दी है तन दी नहीं इस करके डाढ़ी मनोरंजक है नानक नीच कहे विचार साडे परम पित्र पिता जी नीची होंदा दे आदर्श साडे अगे रखदे हन इस आदर्श नूं असां कदे भी नहीं भुलाउणा जीकण सारे संसार दा धुरा ध्रुव तारा है तीकण सारी सिक्खी दा टल असूल गरीबी भाव है ए भाव लोक पलोक साडे नाल रहेगा ए हर मैदान फतेह देवेगा गरीबी गदा हमारी साडे राजे महाराजे राणियां पटराणियां जिन्हां दियां बाहां सोने दी चूड़ियां नाल कच्चियां होईयां हुंदियां ने सब लंगर दी सेवा विच जोड़े रखण विच भांडे मांजण विच खालसा लैंदियां ने सब गरीबी दे ही चैन हन गरीबी मुड़ बटप्पणे दा प्रतिबिंब है क्योंकि अंब दा बूटा तब झकदा है जद अंबा नाल चुंचना हो जांदा है ए गरीबी संपूर्णता दी है डुलडुल पैण वाली है ना कि उस घड़े वांग है जो पानी दे घट होण करके छलकदा है प्यारे खालसा जी गरीबी हलीमी शर्म ए साडे बुनियादी असूल हन कि थानू पता है जो गरीबी साडे विच परपकारी गुणा परपकारी गुरां ने क्यों कुट कुट भरी है तुसी सोचोगे जो देखो खालसा एडा उच्चा है कि आकाश नूं चुम्मे तिसना डूंगा जिस दी जड़ पताल नूं अपड़े फिर एडा वड्डा हो के ए गरीबी नूं क्यों तौंदा है इहदा इक खास सबब है पर शायद ओह इंज तंगी तरह ना पासे इस लई आओ इक कहानी द्वारा प्रगट करन दा जतन करिए लिखा है जो एक बारी एक जंज किसे ताड़ दे बूटे हेठा उतरी ए ताड़ दा बूटा खजूर वांग उच्चा ते इसदा हेठला हिस्सा टाणा तो बगैर हुंदा है इस बूटे दी चोटी उपर एक अद्भुत पंछी गड़ वांग फंगा वाला बैठा होया एक जानू नूं नजर आया उसने होरनां नूं दस्या होरनां दी अखां कमजोर सन इस करके पंछी नूं दूजे ना वेख सके पर इस प्राणी नूं इह पंछी बैठा इंज भजदा सी जीकण उस दियां अखां नाल दूरबीन लगी होई हुंदी है हुण बूटा उच्चा सी ते कोल कोई पौड़ी नहीं सी तां चतर मुखी पंच ने एक सवील सोची जो एक उपर दूजा आदमी खड़ा कर दूजे दे मोढे उपर तीजा तीजे उपर चौथा ते आप सब तो उपर चढ़ के ताड़ दे बूटे दे उपर जा पड़िया ते अपने सार पंछी नूं फुंड लिया इस तरह जो काम नहीं हो सकता सी उसले चढ़िया पर प्यारे पाठको तुसी सोचो जो ओ पंच की अपने आप धर उपर पहुंच सकता सी ਤੁਸੀਂ ਝਟ ਆਖੋਗੇ ਜੋ ਨਹੀਂ ਕਿਉਂਕਿ ਹੇਠਲਿਆਂ ਨੇ ਪੌੜੀ ਬਣਾਈ ਤਾਂ ਉਪਰ ਚੜਿਆ ਇਸ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਪੁਰਸ਼ ਹਨ ਉਸ ਪੰਚ ਵਾਂਗ ਹੇਠਾਂ ਬੈਠੇ ਹੋਏ ਨਾਮ ਰੂਪੀ ਗੜ ਨੂੰ ਸੱਤਵੇਂ ਆਕਾਸ਼ ਉਪਰ ਵੇਖ ਸਕਦੇ ਹਨ ਪਰ ਉਪਰ ਚੜਨ ਲਈ ਉਨ੍ਹਾਂ ਨੂੰ ਪੌੜੀ ਦੀ ਲੋੜ ਹੈ ਤੇ ਪੌੜੀ ਸੰਸਾਰ ਹੈ ਜਿਸ ਦੇ ਸਾਰੇ ਪ੍ਰਾਣੀ ਇਕ ਇਕ ਅੱਡਾ ਫੁੱਟ ਸਟੈਪ ਹਨ। ਜੇ ਇਕ ਪ੍ਰਾਣੀ ਵੀ ਉਸ ਵੇਲੇ ਹਿਲ ਜਾਂਦਾ ਤਾਂ ਤਾੜ ਦੇ ਬੂਟੇ ਪਰ ਚੰਨ ਵਾਲਾ ਘੜਮ ਹੇਠਾਂ ਕਰਦਾ। ਗੱਲ ਕੀ ਇਕ ਇਕ ਦੀ ਲੋੜ ਹੈ, ਬਾਕੀ ਦੇ ਪ੍ਰਾਣੀ ਭਾਵੇਂ ਪੰਛੀ ਨੂੰ ਨਹੀਂ ਤੱਕਦੇ ਪਰ ਪੌੜੀ ਦਾ ਕੰਮ ਪੂਰਾ ਦਿੰਦੇ ਸਨ। ਇਸ ਤਰ੍ਹਾਂ ਖਾਲਸਾ ਪੰਚ ਵਾਂਗ ਹੋਰਾਂ ਨਾਲ ਉਪਰ ਚੜਦਾ ਹੈ ਪਰ ਦੂਜਿਆਂ ਨੂੰ ਘਿਰਨਾ ਦੀ ਨਜ਼ਰ ਨਾਲ ਨਹੀਂ ਵੇਖਦਾ, ਕਿਉਂਕਿ ਜੇ ਦੂਜੇ ਨਾ ਹੁੰਦੇ ਤਾਂ ਉਹ ਕੀਕਣ ਉਪਰ ਚੜਦਾ। ਇਸ ਗੱਲ ਨੂੰ ਅਸੀਂ ਵਿਚਾਰੀਏ ਤਾਂ ਉੱਚੇ ਹੋ ਕੇ ਵੀ ਖਾਲਸਾ ਸਭ ਤੋਂ ਨੀਚੇ ਹੀ ਬਣਦੇ ਹਨ, ਇਸੇ ਕਰਕੇ ਸੇਠ ਸਿੰਘ ਵਿਵਾਕ ਹੈ। ਬ੍ਰਹਮ ਗਿਆਨੀ ਉੱਚੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ। ਖਾਲਸਾ ਪੰਥ ਕੀ ਹੈ? ਇਹ ਨਿਰਵਾਣ ਸੇਵਕਾਂ ਦੀ ਫੌਜ ਹੈ, ਬ੍ਰਹਮ ਗਿਆਨੀਆਂ ਦਾ ਬਹੀਰ ਹੈ, ਨਿਸ਼ਕਾਮ ਭਗਤਾਂ ਦੀ ਪਲਟਣ ਹੈ। ਖਾਲਸਾ ਪੰਥ ਸੰਸਾਰ ਨੂੰ ਆਪਣੇ ਧਰਮ ਵਿਚ ਸਿਰ ਰੱਖਣ ਲਈ ਸੱਚੀ ਪੁਲੀਸ ਥਾਪੀ ਗਈ ਹੈ। ਖਾਲਸਾ ਪੰਥ ਖੁਦੀ ਦੀ ਜੜ ਪੁੱਟਣ ਲਈ ਇਕ ਮਸ਼ੀਨ ਹੈ। ਖਾਲਸਾ ਪੰਥ ਭਲਿਆਈ ਵੰਡਣ ਵਾਲੀ ਵੱਡੀ ਰੇਲ ਹੈ। ਖਾਲਸਾ ਪੰਥ ਦੁਸ਼ਟਾਂ ਨੂੰ ਪਛਾਣਨ ਵਾਲੀ ਸੈਲਾ ਹੈ। ਖਾਲਸਾ ਪੰਥ ਪਛਾੜੇ ਹੋਏ ਦਲਾਂ ਨੂੰ ਪਾਣੀ ਪਿਲਾਉਣ ਵਾਲਾ ਵੱਡਾ ਘਨੱਈਆ ਹੈ। ਖਾਲਸਾ ਪੰਥ ਅੰਮ੍ਰਿਤ ਪਿਲਾਉਣ ਵਾਲੀ ਤੇ ਮੋਏ ਹੋਏ ਹਿਰਦਿਆਂ ਨੂੰ ਸੁਰਜੀਤ ਕਰਨ ਵਾਲੀ ਦੇਵ ਸੈਨਾ ਹੈ। ਹਾਂਜੀ, ਖਾਲਸਾ ਪੰਥ ਸੰਤ ਵਾਹਨ ਤੇ ਦੁਸ਼ਟ ਸੰਘਾਰਨ ਵਾਲੀ ਅਦਭੁਤ ਮਸ਼ੀਨਰੀ ਹੈ ਤੇ ਮਸ਼ੀਨ ਤਦ ਤੋੜੀ ਰਹੇਗੀ ਜਦ ਤੋੜੀ ਨੇਕੀ ਤੇ ਬਦੀ ਰਹੇਗੀ। ਖਾਲਸਾ ਪੰਥ ਖਾਲਸਾ ਕੰਚਨ ਵਾਂਗ ਹੈ ਜੋ ਆਪਣੀ ਹੋਰ ਧਾਤਾਂ ਦਾ ਸਰਦਾਰ ਤੇ ਸਟੈਂਡਰਡ ਹੋਰ ਅਹਿਮਤਾਂ ਦਾ ਹੈ। ਖਾਲਸਾ ਪੰਥ ਸ਼ੁੱਧ ਸੋਨਾ ਹੀ ਨਹੀਂ, ਇਹ ਤਾਂ ਉਹ ਪਾਰਸ ਪੱਥਰ ਹੈ ਜੋ ਲੋਹੇ ਨੂੰ ਵੀ ਆਪਣੀ ਪਵਿੱਤਰ ਸ਼ੋਅ ਨਾਲ ਸੋਨਾ ਕਰ ਲੈਂਦਾ ਹੈ। ਹਾਂਜੀ, ਖਾਲਸਾ ਪੰਥ ਗਦਭੁੱਤ ਗੈਬੀ ਅਰਸ਼ੀ ਅਗੰਮਣੀ ਚਿੱਤਰਕਾਰੀ ਹੈ ਜਿਸ ਨੂੰ ਦਸ਼ਮੇਸ਼ ਪਿਤਾ ਜੀ ਚਿੱਤਰ ਸਕਦੇ ਹਨ। ਉਹ ਦਸ਼ਮੇਸ਼ ਪਿਤਾ ਸਾਡੇ ਸਦਾ ਹੀ ਅੰਗ ਸੰਗ ਹਨ। ਉਨ੍ਹਾਂ ਦਾ ਚਿੱਟਾ ਆਵਾਜ਼ ਹੁਣ ਸਾਡੀਆਂ ਬਾਹਾਂ ਉਪਰ ਆ ਬੈਠਾ ਹੈ ਕਿਉਂਕਿ ਉਨ੍ਹਾਂ ਆਪਣਾ ਕੰਮ ਪੰਥ ਦੇ ਹਵਾਲੇ ਕਰ ਦਿੱਤਾ ਹੈ। ਨੀਕਣ ਗੁਰੂ ਜੀ ਜਾਗਦੀ ਜੋਤ ਹਨ, ਤੀਕਣ ਪੰਥ ਵੀ ਜਾਗਦੀ ਜੋਤ ਹੈ, ਪਰ ਜੋਤ ਨੂੰ ਪ੍ਰਜਵਲਿਤ ਕਰਨ ਵਾਲੀ ਘਿਓ ਬੱਤੀ ਕੀ ਹੈ? ਸਾਡਾ ਸਦਾ ਸੱਚਾ ਖਜ਼ਾਨਾ ਸ੍ਰੀ ਗੁਰੂ ਗ੍ਰੰਥ ਜੀ ਹੋ। ਜਦ ਤੋੜੀ ਖਾਲਸਾ ਜੋਤ ਇਸ ਖਜ਼ਾਨੇ ਨੂੰ ਵੰਡ ਕੇ ਖਾਵੇਗੀ ਤਦ ਤੋੜੀ ਉਨ੍ਹਾਂ ਵਾਸਤੇ ਕੋਈ ਟੋਟ ਨਹੀਂ, ਕਿਉਂਕਿ ਇਹ ਖੁੱਟ ਖਜ਼ਾਨਾ ਹੈ। ਇਹ ਤਾਂ ਉਹ ਖਜ਼ਾਨਾ ਹੈ ਜਿਸ ਬਾਬਤ ਗੁਰੂ ਮਹਾਰਾਜ ਜੀ ਦਾ ਪਵਿੱਤਰ ਵਾਕ ਹੈ। ਪਿਓ ਦਾਦੇ ਕਾ ਖੋਡ ਠਾ ਨਜਾਨਾ, ਉਹ ਪਿਓ ਦਾਦੇ ਕਾ ਖੋਡ ਠਾ ਖਜ਼ਾਨਾ, ਤਾ ਮੇਰੇ ਮਨ ਭਇਆ ਨਦਾਨਾ। ਖਾਬੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਬੰਦ ਜਾਈ। ਪਿਓ ਦਾਦੇ ਕਾ ਖੋਲ ਡਿਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਦਾਨਾ। ਖਾਬੋ ਖਰਚੋ ਰਲ ਮਿਲ ਭਾਈ, ਟੋਟ ਨਾ ਆਵੇ ਬੰਦ ਜਾਈ। ਪਿਆਰੇ ਵੀਰੋ, ਅਸੀਂ ਖਾਲਸਾ ਪੰਥ ਦੀ ਬੁਨਿਆਦੀ ਬਣ ਤੋਂ ਵੇਖ ਆਏ ਹਾਂ। ਇਕ ਪਾਸੇ ਇਨ੍ਹਾਂ ਦਾ ਕੰਮ ਸੇਵਾ ਹੈ, ਦੂਜੇ ਪਾਸੇ ਬਦੀ ਦਾ ਨਾਸ਼ ਕਰਨਾ ਹੈ। ਹਾਂਜੀ, ਬਦੀ ਨੂੰ ਨਾਸ਼ ਕਰਨਾ ਵੀ ਇਕ ਭਾਰੀ ਸੇਵਾ ਹੈ। ਆਓ ਇਸ ਬਦੀ ਨੂੰ ਸੰਘਾਰਨ ਬਾਬਤ ਮੈਂ ਆਪ ਜੀ ਨੂੰ ਇਕ ਆਪਣਾ ਸੱਚਾ ਸੁਪਨਾ ਸੁਣਾਵਾਂ, ਕਿਉਂਕਿ ਕੋਈ ਕੋਈ ਸੁਪਨੇ ਵੀ ਸੱਚ ਹੁੰਦੇ ਹਨ। ਇਕ ਵਾਰੀ ਦੀ ਗੱਲ ਹੈ ਜੋ ਮੈਂ ਚਨੰਦ ਰਿਆ ਦੇ ਕੰਢੇ ਆ ਰਿਹਾ ਸਾਂ। ਅੱਸੂ ਕੱਤੇ ਦਾ ਮਹੀਨਾ ਸੀ, ਜਦ ਘਾਹ ਸੁੱਕ ਕੇ ਲਾਲ ਹੋ ਜਾਂਦਾ ਹੈ ਤੇ ਜ਼ਮੀਨ ਵਿਚ ਇਤਨੀ ਖੁਸ਼ਕੀ ਆ ਜਾਂਦੀ ਹੈ ਜੋ ਸਾਰੀ ਜ਼ਮੀਨ ਬਰੂਦ ਵਾਂਗ ਬਣ ਜਾਂਦੀ ਹੈ। ਉਸ ਵੇਲੇ ਇਕ ਤੀਲੀ ਉਹ ਕੰਮ ਕਰਦੀ ਹੈ ਜੋ ਸੈਂਕੜੇ ਮਣਾ ਮਿੱਟੀ ਦਾ ਤੇਲ ਨਹੀਂ ਕਰਦਾ। ਮੈਂ ਚਨਾਬ ਦੇ ਇਸ ਕੰਢੇ ਸਾਂ, ਦਿਆਰਾਂ ਦੇ ਜੰਗਲ ਆਰ ਪਾਰ ਸਨ। ਮੇਰੇ ਵੇਖਦਿਆਂ ਵੇਖਦਿਆਂ ਕੀ ਹੋਇਆ ਜੋ ਕਿਸੇ ਪ੍ਰਾਣੀ ਨੇ ਹੁੱਕੇ ਦੀ ਅੱਗ ਉਲਟ ਕੇ ਘਾਹ ਉਪਰ ਪਾਈ। ਬਸ ਫਿਰ ਕੀ ਸੀ, ਵੇਖਦਿਆਂ ਵੇਖਦਿਆਂ ਅੱਖ ਦੇ ਪਲਕਾਰੇ ਵਿਚ ਅੱਗ ਮੀਲਾਂ ਵਿਚ ਫੈਲ ਗਈ। ਬੂਟੇ ਬੂਟੀਆਂ ਇੰਜ ਸੜਦੀਆਂ ਸਨ ਜਿਕਣ ਦੁਸਹਿਰੇ ਵੇਲੇ ਦਿਨ ਰਾਵਣ ਸੜਦਾ ਹੈ, ਤੇ ਜ਼ਿਮੀਦਾਰ ਕੋਲ ਇੰਜ ਖੜੇ ਹੱਸਦੇ ਸਨ ਜਿਕਣ ਮੇਲੇ ਵਾਲੇ ਦਿਨ ਲੰਕਾ ਨੂੰ ਸੜਦੀ ਵੇਖ ਲੋਕੀ ਹੱਸਦੇ ਹਨ। ਅੱਗ ਇਉਂ ਵੱਧਦੀ ਸੀ ਜਿਕਣ ਸੱਪ ਸੂਕਦਾ ਹੈ, ਪਰ ਇਕ ਸੱਪ ਹੀ ਨਹੀਂ, ਇਹ ਤਾਂ ਸੂਈ ਸਪਣੀ ਸੀ ਜੋ ਸੈਂਕੜੇ ਪੁੱਤਰ ਸਪੋਲੀ ਜਮਾਉਂਦੀ ਹੈ। ਜੋ ਇਧਰ ਦੌੜਦੇ ਚਾਰ ਸਵੇਰੇ ਅੱਗ ਲਾਉਂਦੇ ਸਨ, ਦਿਆਰ ਪੈਰੋਂ ਤੇ ਚੀੜਾਂ ਸੜਦੀਆਂ ਸਨ ਤੇ ਸਸੜ ਕੇ ਹੇਠਾਂ ਡਿੱਗਦੀਆਂ ਸਨ। ਮੈਂ ਕੜਦਾ ਸਾਂ, ਸੜਦਾ ਸਾਂ, ਬਲਦਾ ਸਾਂ, ਪਰ ਕੀ ਕਰ ਸਕਦਾ ਸਾਂ। ਮੈਂ ਦਿਆਰ ਦੇ ਉਰਾਰ ਸਾਂ, ਅੱਗ ਪਾਰ ਸੀ। ਇਕ ਨਕਸ਼ਾ ਮੇਰੇ ਮਨ ਵਿਚ ਘਰ ਕਰ ਗਿਆ। ਜਦ ਮੰਜੇ ਉਪਰ ਲੇਟਿਆ ਤਾਂ ਮੈਨੂੰ ਸੁਪਨੇ ਵੀ ਅੱਗ ਦੇ ਹੀ ਆਉਂਦੇ ਹਨ, ਪਰ ਸੁਪਨਿਆਂ ਦੇ ਰੰਗ ਵੀ ਨਿਆਰੇ ਹੁੰਦੇ ਹਨ। ਵੇਖਦੇ ਵੇਖਦੇ ਇਹ ਸੀਨਰੀ ਬਦਲ ਗਈ ਤੇ ਜਿੱਥੇ ਅੱਗ ਸੀ ਉਥੇ ਮੈਨੂੰ ਕਾਮ ਕ੍ਰੋਧ ਤੇ ਗਿਆਨ ਦੀ ਸਵਾ ਲੱਖੀ ਸੈਨਾ ਨਜ਼ਰ ਆਈ। ਮੈਨੂੰ ਇੰਜ ਭਾਸਿਆ ਜੋ ਇਸ ਦਰਿਆ ਦੇ ਰਾਹ ਤਾਂ ਖਾਲਸਾ ਹੀ ਫੌਜ ਹੈ, ਪਰ ਪਾਰ ਢੇਰ ਦੂਰ ਦਰਿਆ ਵਿਚਕਾਰ ਦੁਸ਼ਟਾਂ ਦੀ ਸੈਨਾ ਹੈ ਜੋ ਅਨਾਥਾਂ ਨੂੰ ਮਾਰਦੀ, ਗਰੀਬਾਂ ਗੁਰਬੇ ਨੂੰ ਉਤਾੜਦੀ, ਅੱਗਾਂ ਲਾਉਂਦੀ, ਖੂਨ ਵਗਾਉਂਦੀ ਹੈ। ਖਾਲਸਾ ਫੌਜ ਤਰਸਦੀ ਹੈ ਜੋ ਉਸ ਦੁਸ਼ਟ ਫੌਜ ਦਾ ਮੁਕਾਬਲਾ ਕਰੇ, ਪਰ ਕਰੇ ਤਾਂ ਕੀਕਣ ਕਰੇ। ਕਿਉਂਕਿ ਵਿਚਕਾਰ ਉਹ ਦਰਿਆ ਹੈ ਜਿਸ ਉਪਰ ਕੋਈ ਪੁਲ ਆਸ ਪਾਸ ਨਹੀਂ ਸੀ। ਫਿਰ ਵੇਖਦਿਆਂ ਵੇਖਦਿਆਂ ਕੀ ਬਣਦਾ ਹੈ ਜੋ ਦਰਿਆ ਦੇ ਰਾਹ ਪਰ ਰੱਸਿਆਂ ਦਾ ਇਕ ਪੁਲ ਬੱਝ ਜਾਂਦਾ ਹੈ ਤੇ ਸਾਰੀ ਸੈਨਾ ਝਟਪਟ ਪਾਰ ਜਾ ਕੇ ਦੁਸ਼ਟਾਂ ਨੂੰ ਸੰਘਾਰਤੀ ਤੇ ਬਲਦੀ ਹੋਈ ਗਠਾਰਦੀ ਹੈ। ਇਤਨੇ ਵਿਚ ਮੇਰੀਆਂ ਅੱਖਾਂ ਖੁੱਲ ਗਈਆਂ। ਅੰਤ ਵੇਲਾ ਸੀ, ਡਾਢਾ ਅਦਭੁਤ ਦਾ ਸਮਾਂ ਸੀ ਜਦ ਮੈਂ ਵਿਚਾਰਿਆਂ ਦਾ ਪਤਾ ਲੱਗਾ ਜੋ ਡੂੰਘਾ ਚਨਾਬ ਜੋ ਸਾਨੂੰ ਪਾਰ ਨਹੀਂ ਟੱਪਣ ਦਿੰਦਾ ਸਾਡਾ ਗਿਆਨ ਹੈ। ਇਸ ਗਿਆਨ ਦੇ ਇਕ ਕੰਢੇ ਮਨਮੁੱਖ ਹਨ ਜੋ ਅੱਗ ਲਾਉਂਦੇ ਹਨ, ਸਾੜਦੇ ਬਾਲਦੇ ਤੇ ਬੰਨਦੇ ਫਲਦੇ ਹਨ। ਉਸ ਦੇ ਪਾਰ ਗੁਰਮੁਖਾਂ ਦੀ ਫੌਜ ਹੈ। ਹੁਣ ਇਹ ਦੋਹਾਂ ਫੌਜਾਂ ਪਰਸਪਰ ਵਿਰੋਧ ਹੈ, ਪਰ ਜਦੋਂ ਤੋੜੀ ਇਸ ਦਰਿਆ ਨੂੰ ਟੱਪਣ ਪੁਲ ਨਾ ਬਣੇ ਤਦ ਤੱਕ ਇਹ ਫੌਜ ਉਸ ਫੌਜ ਨੂੰ ਬਸ ਨਹੀਂ ਕਰ ਸਕਦੀ। ਉਹ ਪੁਲ ਕਿਹੜਾ ਹੈ ਜੋ ਵੇਖਦਿਆਂ ਵੇਖਦਿਆਂ ਅਰਸ਼ਾਂ ਤੋਂ ਉਤਰਿਆ ਤੇ ਫਿਰ ਅਰਸ਼ਾਂ ਵਿਚ ਹੀ ਅਲੋਪ ਹੋ ਗਿਆ? ਹਾਂ ਜੀ, ਇਹੋ ਪੁਲ ਨਾਮ ਦਾ ਹੈ ਜੋ ਨੇਕੀ ਤੇ ਬਦੀ ਵਿਚ ਗੰਢ ਹੈ, ਜੋ ਕਾਲ ਅਕਾਲ ਵਿਚ ਸੰਧੀ ਹੈ, ਜੋ ਮਨਮੁਖਾਂ ਤੇ ਗੁਰਮੁਖਾਂ ਨੂੰ ਇੱਦਾਂ ਜੋੜਦਾ ਹੈ ਜਿੱਦਾਂ ਜੀਕਣ ਪਹੁ ਊਸ਼ਾ ਦਿਨ ਰਾਤ ਨੂੰ ਜੋੜਦੀ ਹੈ। ਇਸ ਪੁਲ ਬਿਨਾਂ ਇਸ ਨਾਮ ਝੂਲੇ ਤੋਂ ਬਿਨਾਂ ਖਾਲਸਾ ਪੰਥ ਵੀ ਕੀ ਕਰ ਸਕਦਾ ਹੈ? ਉਹ ਆਪਣੇ ਮਨ ਵਿਚ ਭਾਵੇਂ ਕੂੜੇ ਚੁੰਝਲਾਏ ਬਿਲਲਾਏ ਪਰ ਵਿਚ ਵੱਡਾ ਦਰਿਆ ਖਾਈ ਖਪੜਾ ਹੈ। ਪਰ ਗੁਰਮੁਖੋ, ਇਸ ਕਰਕੇ ਲੋੜ ਹੈ ਇਸ ਪੁਲ ਦੀ ਜੋ ਸੰਧਾਂ ਦੀ, ਉਸ ਝੂਲੇ ਦੀ ਜੋ ਅਰਸ਼ ਕਰਸ਼ ਨੂੰ ਜੋੜਦਾ ਹੈ, ਨਰਕ ਸਵਰਗ ਨੂੰ ਜੋੜਦਾ, ਤੇ ਇਹ ਅਰਸ਼ੀ ਸੁਕਮ ਪੁਲ ਕਿਸ ਚੀਜ਼ ਦਾ ਹੈ? ਇਕ ਨਾਮ ਦਾ ਹੈ। ਜਦ ਤੋੜੀ ਇਸ ਝੂਲੇ ਪੁਲ ਨੂੰ ਕਾਇਮ ਨਹੀਂ ਕਰ ਲਵਾਂਗੇ ਤਦ ਤੋੜੀ ਅਸੀਂ ਅੱਬਲ ਹਾਂ। ਨਾਮ ਹੀ ਉਹ ਸੰਧੀ ਹੈ ਜੋ ਸਾਨੂੰ ਇਸ ਪਾਰ ਤੱਕ ਜਾਣ ਲਈ ਬਲ ਦਿੰਦੀ ਹੈ। ਨਾਮ ਹੀ ਉਹ ਕਰਪਗਨ ਭੰਗੀਆਂ ਦੀ ਤੋਪ ਹੈ ਜੋ ਆਪਣਾ ਗੋਲਾ ਸੈਂਕੜੇ ਮੀਲਾਂ ਤੇ ਦੂਰ ਸੁੱਟਦੀ ਹੈ। ਨਾਮ ਹੀ ਉਹ ਹਵਾਈ ਜਹਾਜ਼ ਹੈ ਜੋ ਪੁਲਾਂ ਨੂੰ ਛੱਡ ਹਵਾ ਰਾਹੀਂ ਸਾਨੂੰ ਲੰਕਾ ਦੇਸ਼ ਜਾਣ ਲਈ ਰਸਤਾ ਦੱਸਦਾ ਹੈ। ਜੇ ਅਸਾਂ ਹਨੂੰਮਾਨ ਜਿੰਦੀ ਛਾਲ ਮਾਰਨੀ ਹੈ ਤੇ ਸੰਸਾਰ ਸਾਗ ਤੋਂ ਪਾਰ ਟੱਪਣਾ ਹੈ ਤਾਂ ਸਾਨੂੰ ਵੀ ਹਨੂੰਮਾਨ ਵਾਂਗ ਵਾਹਿਗੁਰੂ ਜੀ ਸੱਚਾ ਭਗਤ ਬਣਨਾ ਪਵੇਗਾ ਤੇ ਹੀਰਿਆਂ ਦੀ ਮਾਲਾ ਕੋਲੋਂ ਸਾਨੂੰ ਰਾਮ ਨਾਮ ਦੀ ਮਾਲਾ ਨਾਲ ਪਿਆਰ ਕਰਨਾ ਪਵੇਗਾ। ਨਾਮ ਬਿਨਾਂ ਅਸੀਂ ਹੱਥ ਹੀਣਾ, ਨਾਮ ਬਿਨਾਂ ਅਸੀਂ ਅੰਗ ਹੀਣਾ, ਨਾਮ ਬਿਨਾਂ ਅਸੀਂ ਨਗਟੇ ਹਾਂ। ਜਥਾ ਸ੍ਰੀ ਗੁਰੂ ਬਾਗ ਮੈਂ ਅਵਰ ਨ ਕੋਈ ਸੂਜੇ ਬੂਜੇ ਮਨ ਹਰ ਜਪ ਜਪ ਜਪਾਇਆ ਨਾਮ ਹੀਣ ਫਿਰੇ ਸੇ ਨਗਟੇ ਤਿੰਨ ਕਸ ਗਸ ਨਾ ਕਬਡਾਇਆ। ਕੀ ਹਰ ਵੇਲੇ ਅਸਾਂ ਤਲਵਾਰ ਹੀ ਚਲਾਣੀ ਹੈ ਤੇ ਬੰਦੂਕਾਂ ਤੋਪਾਂ ਦੇ ਜ਼ਹਿਰੀਲੀਆਂ ਗੈਸਾਂ ਨਾਲ ਹੀ ਕੰਮ ਲੈਣਾ ਹੈ? ਪਿਆਰੇ ਵੀਰੋ, ਤਲਵਾਰ ਨੂੰ ਹਰ ਵੇਲੇ ਚੁੱਕਣਾ, ਹਰ ਵੇਲੇ ਵੰਗਾਰਨਾ ਤੇ ਹਰ ਵੇਲੇ ਉਠਾਉਣਾ ਪੁੱਲ ਹੈ। ਦਸ਼ਮੇਸ਼ ਪਿਤਾ ਜੀ ਦੱਸਦੇ ਹਨ, ਜਦ ਹੋਰ ਸਾਰੇ ਹੀਲੇ ਹੋਰ ਸਾਰੇ ਤਰੀਕੇ ਸੁਲਾਹ ਦੇ ਵਰਤੋਂ ਵਿਚ ਆ ਚੁੱਕਣ ਤੇ ਪੱਤ ਆਬਰੂ ਨਾਲ ਜ਼ਿੰਦਗੀ ਨੂੰ ਗੁਜ਼ਾਰਨ ਲਈ ਹੋਰ ਕੋਈ ਤਰੀਕਾ ਨਾ ਰਹੇ ਤਾਂ ਹੀ ਤਲਵਾਰ ਚੁੱਕਣੀ ਹੈ। ਗੱਲ ਕੀ, ਤਲਵਾਰ ਅਖੀਲਾ ਹਥਿਆਰ ਹੈ। ਜੇ 100 ਤਰੀਕੇ ਸੁਲਾਹ ਦੇ ਹਨ ਤਾਂ ਉਨ੍ਹਾਂ ਨੂੰ ਇਕ ਕਰਕੇ ਵਰਤਣਾ ਹੈ। ਫਿਰ ਜੇ ਸਾਰੇ ਦੇ ਸਾਰੇ ਰਹਿ ਜਾਣ ਤਾਂ 7100 ਤਰੀਕਾ ਤਲਵਾਰ ਦਾ ਵਰਤਣਾ ਹੈ। ਭਾਈ ਵੀਰ ਸਿੰਘ ਜੀ ਦਾ ਉਦਾਹਰਣ ਚੇਤੇ ਕਰੋ। ਫੌਜ ਨੂੰ ਉਪਰ ਚੜਾਉਂਦੀ ਹੈ ਤੇ ਅੱਗ ਵਸਾਉਂਦੀ ਹੈ, ਪਰ ਉਹ ਕੀਰਤਨ ਵਿਚ ਡੋਲ ਬੈਠੇ ਰਹਿੰਦੇ ਹਨ। ਕਿਉਂ? ਇਸ ਲਈ ਉਹ ਜਾਣਦੇ ਹਨ ਕਿ ਹੋਰ ਨਹੀਂ ਜਾਣਦੇ ਜੋ ਅਸੀਂ ਸਭ ਇਕ ਹਾਂ। ਜਦ ਹੋਰ ਸੰਗਤਾਂ ਨੇ ਪੁੱਛਿਆ ਤੁਸੀਂ ਕਿਉਂ ਨਹੀਂ ਹੱਥ ਚੁੱਕਦੇ ਤਾਂ ਭਾਈ ਜੀ ਨੇ ਉੱਤਰ ਦਿੱਤਾ, ਉਹ ਇਸ ਕੁੰਡੀ ਨੂੰ ਨਹੀਂ ਜਾਣਦੇ ਜੋ ਉਹ ਤੇ ਅਸੀਂ ਇਕ ਹਾਂ, ਇਕੋ ਤਨ ਦੇ ਦੋਵੇਂ ਬਾਜੂ ਹਾਂ। ਜੇ ਪੁੱਤਰ ਪਿਤਾ ਉਪਰ ਹਮਲਾ ਕਰੇ ਤਾਂ ਪਿਤਾ ਨੂੰ ਨਹੀਂ ਚਾਹੀਦਾ ਜੋ ਪੁੱਤਰ ਦਾ ਗਲ ਕਿਰਪਾਨ ਨਾਲ ਵੱਢ ਛੱਡੇ। ਹਾਂ ਜੀ, ਉਹ ਇਸ ਭੇਜ ਨੂੰ ਅਜੇ ਨਹੀਂ ਅਪਣੇ, ਪਰ ਅਸੀਂ ਜਾਣਦੇ ਹਾਂ ਜੋ ਉਹ ਸਾਡਾ ਹੀ ਅੰਗ ਹਨ। ਭਾਈ ਵੀਰ ਸਿੰਘ ਜੀ ਵਾਂਗ ਸਾਨੂੰ ਵੀ 100 ਵਾਰੀ ਕਸ਼ਟ ਸਹਿਣੇ ਪੈਣਗੇ ਤਾਂ ਸਹਿ ਕੇ ਵੀ ਹੱਥ ਨਹੀਂ ਚੁੱਕਣਾ, ਕਿਉਂਕਿ ਸ੍ਰੀ ਗੁਰੂ ਵਾਕ ਹੈ, ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੇ ਨਾਹੀ ਮਾਨ, ਅਤੇ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ, ਬ੍ਰਹਮ ਗਿਆਨੀ ਤੇ ਕੁਛ ਬੁਰਾ ਨਾ ਭਇਆ, ਬ੍ਰਹਮ ਗਿਆਨੀ ਸਦਾ ਸਮਦਰਸੀ, ਬ੍ਰਹਮ ਗਿਆਨੀ ਕੀ ਦੇਟੇ ਅੰਮ੍ਰਿਤ ਵਰਸੀ। ਤੀਰਾਂ ਦੀ ਵਿਛਾੜ ਉੱਥੇ ਕੰਮ ਆਉਣੀ ਹੈ ਜਿੱਥੇ ਅੰਮ੍ਰਿਤ ਦ੍ਰਿਸ਼ਟੀ ਨਾਲ ਕੰਮ ਨਾ ਸਰੇ। ਉਹ ਸਾਡਾ ਅਖੀਲਾ ਹਥਿਆਰ ਹੈ, ਪਹਿਲਾ ਹਥਿਆਰ ਬ੍ਰਹਮ ਗਿਆਨ ਹੈ। ਜੇ ਇਕ ਅੱਖਰ ਵਿਚ ਦੱਸਣਾ ਹੋਵੇ ਜੋ ਖਾਲਸਾ ਅੱਖਰ ਦਾ ਕੀ ਭਾਵ ਹੈ ਤਾਂ ਮੈਂ ਆਖਾਂਗਾ ਜੋ ਖਾਲਸਾ ਪਦ ਤੇ ਬ੍ਰਹਮ ਗਿਆਨੀ ਦੋਵੇਂ ਇਕ ਹੀ ਹਨ। ਜੋ ਲੱਛਣ ਬ੍ਰਹਮ ਗਿਆਨੀ ਦੇ ਗੁਰੂ ਮਹਾਰਾਜ ਜੀ ਨੇ ਸੁਖਮਨੀ ਵਿਚ ਖੋਲ ਕੇ ਦੱਸੇ ਹਨ, ਬਸ ਉਹੋ ਹੀ ਲੱਛਣ ਖਾਲਸਾ ਜੀ ਦੇ ਹਨ। ਆਓ ਅਸੀਂ ਸਾਰੇ ਬ੍ਰਹਮ ਗਿਆਨੀ ਬਣੀਏ ਤੇ ਕਲਗੀਆਂ ਵਾਲੇ ਸਵੱਤਰ ਬਣ ਕੇ ਸੰਸਾਰ ਨੂੰ ਤਾਰਨ ਦਾ ਯਤਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।